ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਦੋਸਤੋ, ਆਦਿਵਾਸੀ ਬਦਸਲੂਕੀ ਵਿਰੁੱਧ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਚੱਲ ਰਹੇ ਨੇ। ਪਰਸ ਤੋਂ ਸ਼ੁਰੂ ਹੋਏ ਪ੍ਰਦਰਸ਼ਨ ਹੁਣ ਦੇਸ਼ ਭਰ ਵਿੱਚ ਫੈਲ ਰਹੇ ਨੇ। ਨਿਊ ਸਾਊਥ ਵੇਲਜ਼ ਦੇ ਇੱਕ ਪੁਲਿਸ ਅਫਸਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇੱਕ ਆਦਿਵਾਸੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਸਮੇਂ ਜ਼ਬਰਦਸਤੀ ਕਿਉਂ ਕੀਤੀ ਸੀ ਅਤੇ ਉਸ ਨੂੰ ਜ਼ਮੀਨ ਉੱਤੇ ਕਿਉਂ ਸੁੱਟਿਆ ਸੀ। ਲੋ, ਪੇਸ਼ ਹੈ ਇਸ ਦਾ ਲੇਖਾ ਜੋਖਾ MP ਸਿੰਘ ਕੋਲੋਂ। ਪਰ ਇੱਕ ਛੋਟੀ ਜਿਹੀ ਚੇਤਾਵਨੀ ਵੀ ਹੈ ਕਿ ਇਸ ਵਿਚਲੀਆਂ ਗੱਲਾਂ ਬਾਤਾਂ ਤੁਹਾਨੂੰ ਥੋੜ੍ਹਾ ਪਰੇਸ਼ਾਨ ਵੀ ਕਰ ਸਕਦੀਆਂ ਨੇ। ਦੋਸਤੋ, ਪ੍ਰਾਪਤ ਹੋਈ ਵੀਡੀਓ ਤੋਂ ਪਤਾ ਚੱਲਿਆ ਹੈ ਕਿ 17 ਸਾਲਾਂ ਦੇ ਆਦਿਵਾਸੀ ਨੌਜਵਾਨ ਅਤੇ ਨਿਊ ਸਾਊਥ ਵੇਲਜ਼ ਦੇ ਪੁਲਿਸ ਅਧਿਕਾਰੀ ਵਿਚਕਾਰ ਗਰਮਾ ਗਰਮ ਬਹਿਸ ਹੋਣ ਤੋਂ ਬਾਅਦ ਨੌਬਤ ਸਰੀਰਕ ਝੜਪ ਤੱਕ ਪਹੁੰਚ ਗਈ ਸੀ। ਨੌਜਵਾਨ ਵੱਲੋਂ ਪੁਲਿਸ ਅਫਸਰ ਦਾ ਜਬਾੜਾ ਭੰਨਦੇਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੌਜਵਾਨ ਨੂੰ ਪਿੱਠ ਪਿੱਛੇ ਹੱਥ ਕਰਨ ਲਈ ਕਿਹਾ ਸੀ ਅਤੇ ਨੌਜਵਾਨ ਦੀਆਂ ਲੱਤਾਂ ਨੂੰ ਹੋਰ ਚੌੜਾ ਕਰਦੇ ਹੋਏ ਉਸ ਨੂੰ ਜ਼ਮੀਨ ਉੱਤੇ ਸੁੱਟ ਕੇ ਹੱਥ ਕੜੀ ਲਗਾਈ ਸੀ। ਇਸ ਪੁਲਿਸ ਅਫਸਰ ਨੂੰ ਸੀਮਤ ਸੇਵਾਵਾਂ ਵਿੱਚ ਲਗਾ ਦਿੱਤਾ ਗਿਆ ਹੈ ਅਤੇ ਪ੍ਰੋਫੈਸ਼ਨਲ ਸਟੈਂਡਰਡਸ ਕਮਾਂਡ ਵੱਲੋਂ ਇਸ ਮਾਮਲੇ ਉੱਤੇ ਜਾਂਚ ਆਰੰਭੀ ਗਈ ਹੈ। ਉਕਤ ਨੌਜਵਾਨ ਉੱਤੇ ਕੋਈ ਪਰਚਾ ਨਹੀਂ ਕੀਤਾ ਗਿਆ ਅਤੇ ਉਸ ਨੂੰ ਲੱਗੀਆਂ ਮਾਮੂਲੀ ਸੱਟਾਂ ਦੇ ਇਲਾਜ ਤੋਂ ਬਾਅਦ ਉਸ ਨੂੰ ਸੇਂਟ ਵਿਨਸੈਂਟ ਹਸਪਤਾਲ ਵਿੱਚੋਂ ਘਰ ਭੇਜ ਦਿੱਤਾ ਗਿਆ ਹੈ। NSW ਅਸਿਸਟੈਂਟ ਪੁਲਿਸ ਕਮਿਸ਼ਨਰ ਮਿਕ ਵਿਲਿੰਗ ਦਾ ਕਹਿਣਾ ਹੈ ਕਿ ਜਾਂਚ ਤੋਂ ਸਭ ਕੁਝ ਸਾਫ਼ ਹੋ ਜਾਵੇਗਾ।
I'm concerned that people will use this video, this footage, to create it into something that is not. As I said, we're all well aware of what's happening overseas, but this is not the United States of America. We have very, very good relations with our local community, and I'm concerned that that people will preempt the outcomes of this investigation and draw conclusions prior to that outcome, those outcomes being realised.
ਅਤੇ ਦੋਸਤੋ, ਇਸ ਸਮੇਂ ਜਦੋਂ ਯੂਨਾਈਟਿਡ ਸਟੇਟਸ ਵਿੱਚ ਵੀ ਵਿਆਪਕ ਪ੍ਰਦਰਸ਼ਨ ਇਸ ਲਈ ਹੋ ਰਹੇ ਹਨ ਕਿਉਂਕਿ ਉੱਥੋਂ ਦੇ ਇੱਕ ਅਫਰੀਕੀ ਅਮਰੀਕੀ ਮੂਲ ਦੇ ਨੌਜਵਾਨ ਦੀ ਮਿਆਨਾਪੋਲਿਸ ਦੇ ਅਫਸਰ ਦੇ ਹੱਥੋਂ ਮੌਤ ਹੋ ਗਈ ਸੀ। 40 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਸੁਤੰਤਰ ਤੌਰ 'ਤੇ ਕਰਵਾਈ ਇੱਕ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ 46 ਸਾਲਾਂ ਦੇ ਜਾਰਜ ਫਲੋਇਡ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਸੀ ਕਿਉਂਕਿ ਇਸ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਅਤੇ ਪਿੱਠ ਉੱਤੇ ਗੋਡੇ ਨਾਲ ਦਬਾਅ ਪਾਇਆ ਸੀ। ਅਤੇ ਇਸ ਸਾਰੀ ਘਟਨਾ ਦੀ ਇੱਕ ਫਿਲਮ ਬਣਾਈ ਗਈ ਸੀ ਜਿਸ ਦੇ ਜਵਾਬ ਵਿੱਚ ਮੇਰਾ ਵੀ ਸਾਹ ਘੁੱਟਦਾ ਹੈ ਨਾਮੀ ਪ੍ਰਦਰਸ਼ਨਾਂ ਨੇ ਜ਼ੋਰ ਫੜਿਆ ਹੋਇਆ ਹੈ। ਅਜਿਹੇ ਹਾਲਾਤ ਸਾਲ 2014 ਵਿੱਚ ਵੀ ਉਸ ਸਮੇਂ ਬਣੇ ਸਨ ਜਦੋਂ 43 ਸਾਲਾਂ ਦੇ ਇੱਕ ਹੋਰ ਅਫਰੀਕੀ ਅਮਰੀਕੀ ਮੂਲ ਦੇ ਐਰਿਕ ਗਾਰਨਰ ਦੀ ਮੌਤ ਵੀ ਪੁਲਿਸ ਦੇ ਹੱਥੋਂ ਹੋ ਗਈ ਸੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਪਰਥ ਵਿੱਚ ਵੀ ਆਦਿਵਾਸੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਸਨ। ਇਹਨਾਂ ਪ੍ਰਦਰਸ਼ਨਾਂ ਵਿੱਚ ਜਿੱਥੇ ਯੂਨਾਈਟਿਡ ਸਟੇਟਸ ਦੇ ਪ੍ਰਦਰਸ਼ਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਸੀ, ਉੱਥੇ ਨਾਲ ਹੀ ਇੱਥੋਂ ਦੇ ਆਦਿਵਾਸੀ ਭਾਈਚਾਰੇ ਉੱਤੇ ਹੋ ਰਹੇ ਅਤਿਆਚਾਰਾਂ ਨੂੰ ਵੀ ਉਜਾਗਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ ਪਾਲ ਸਿਲਵਾ ਦਾ ਕਹਿਣਾ ਹੈ ਕਿ ਉਸ ਨੂੰ ਇਹਨਾਂ ਘਟਨਾਵਾਂ ਤੋਂ ਬਹੁਤ ਸਦਮਾ ਪਹੁੰਚਿਆ ਹੈ ਅਤੇ ਉਹ ਫੈਡਰਲ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਹਿਰਾਸਤਾਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਖਤਮ ਕੀਤਾ ਜਾਵੇ।
Outside to Australia, we should be just as outraged as the USA with what's happening here in our own backyard. You know, First Nations people are being killed and dying in custody, and there's really nothing to, like, the government's not doing anything about it. And if they would have implemented the recommendations from the Royal Commission, you know, David Dungay Jr. and many others could have still been alive today.
ਅਤੇ ਤੁਹਾਨੂੰ ਯਾਦ ਹੀ ਹੋਏਗਾ ਕਿ ਸਾਲ 1991 ਵਿੱਚ ਇੱਕ ਰਾਇਲ ਕਮਿਸ਼ਨ ਵੀ ਬਣਾਇਆ ਗਿਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ 432 ਐਬੋਰੀਜਨਲ ਲੋਕਾਂ ਦੀ ਹਿਰਾਸਤ ਵਿੱਚ ਹੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਨਾਰਦਰਨ ਟੈਰੀਟਰੀ ਅਤੇ ਵੈਸਟਰਨ ਆਸਟ੍ਰੇਲੀਆ ਦੇ ਦੋ ਨੌਜਵਾਨਾਂ ਨੂੰ ਵਿਕਟੋਰੀਆ ਵਿੱਚ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਕਮਿਸ਼ਨ ਵੱਲੋਂ ਜਾਰੀ ਕੀਤੀਆਂ 339 ਸਿਫਾਰਸ਼ਾਂ ਵਿੱਚੋਂ ਸਿਰਫ ਕੁਝ ਇੱਕ ਨੂੰ ਹੀ ਲਾਗੂ ਕੀਤਾ ਗਿਆ ਹੈ। ਫੈਡਰਲ ਲੇਬਰ ਪਾਰਟੀ ਵੱਲੋਂ ਇੰਡੀਜਨਸ ਮਾਮਲਿਆਂ ਦੀ ਵਕਤਾ ਲਿੰਡਾ ਬਰਨੀ ਨੇ ABC ਨੂੰ ਕਿਹਾ ਹੈ ਕਿ ਆਦਿਵਾਸੀ ਭਾਈਚਾਰੇ ਦਾ ਇਤਨੀ ਜ਼ਿਆਦਾ ਮਾਤਰਾ ਵਿੱਚ ਜੇਲ੍ਹਾਂ ਵਿੱਚ ਬੰਦ ਕੀਤਾ ਹੋਣਾ ਬਹੁਤ ਫਿਕਰ ਕਰਨ ਵਾਲਾ ਹੈ।
In the Northern Territory, for example, something like 90% of the adult prison population is Aboriginal. In many other states and territories, including Queensland, South Australia, Western Australia, and New South Wales, the Indigenous prison population is over 30%. And I think that this issue that's brought this to light in America is a chance for Australia to re-examine what the record is here and make some substantial changes into the way that custodial sentences are dealt with and the way in which Aboriginal people are incarcerated in Australia.
The Prime Minister Scott Morrison has said that the United States' President will take control of the situation soon. ਪਰ ਨਾਲ ਹੀ ਉਹਨਾਂ ਨੇ ਸਿਡਨੀ ਦੇ 2GB ਰੇਡੀਓ ਸਟੇਸ਼ਨ ਉੱਤੇ ਬੋਲਦੇ ਹੋਏ ਉਹਨਾਂ ਆਸਟ੍ਰੇਲੀਅਨ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਕਿ ਪ੍ਰਦਰਸ਼ਨਾਂ ਨੂੰ ਵਧਾਉਣ ਦੀ ਗੱਲ ਕਰ ਰਹੇ ਹਨ।
There's no need to import things from happening in other countries here to Australia. I mean, Australia is a fair country. I mean, Australia is not the United States. I mean, the United States is a great country and they're a great friend of Australia and they're going through a difficult time and we wish them all the best as they deal with that, but it's clearly a very tough period for them.
ਅੱਜ 3 ਜੂਨ ਸਿਡਨੀ ਵਿੱਚ ਵੀ ਕੁਝ ਪ੍ਰਦਰਸ਼ਨ ਉਲੀਕੇ ਗਏ ਸਨ। ਜੇ ਤੁਹਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਚੱਲਦੇ ਪ੍ਰੋਗਰਾਮ ਦੌਰਾਨ ਸਾਡੇ ਨਾਲ ਸਾਂਝ ਪਾ ਸਕਦੇ ਹੋ। 042-942-6 ਦੇ ਉੱਤੇ ਸੁਨੇਹਾ ਭੇਜੋ ਜੀ। SBS ਨਿਊਜ਼ ਦੇ ਬੀਵਾਕਵਾਨ ਅਤੇ ਨਕਾਰੀ ਥੋਪੇ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ।
ਤੁਸੀਂ ਸੁਣਦੇ ਪਏ ਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।